ओंकार सतनाम कर्ता पुरुष निरभो निर्वैर अकाल मुहूर्त अजूने सैभं गुरुप्रसाद हे प्राणनाथ गोविंदे कृपा निधान जगत गुरु हे संसार ताप हरण करुणा में सब दुख हरो हे शरण जो दयाले दीनानाथ माया करो शरीर स्वस्थ खीण समय सिमरंत नानक राम दामोदर माधवे वाहिगुरु जी का खालसा वाहिगुरु जी की फतेह। धन गुरु अमरदास जी महाराज दे एक वाक तो इस वक्त समय मुताबक चंद मिनट गुरबाणी विचार आपन सरवन कराण लगा। काल जाल जम जोहो न साखे सत का पंथा थाटे। काल जाल जम जोहो न साखे एक अकाल एक काल। काल नु कै स्वतंत्रता मुक्ति, अकाल नु कै मुक्ति। उन अकाल दा मतलब है समय तो रहत, काल दा मतलब है जो समय देच है, जो वक्त देच है। काल संस्कृत दा लवज है, इहदे अर्थ ने समा। अकाल जो समय देच नहीं है। काल जाल जम जोहो न साके तन काल दे अंदर है, समय देच है। समय विच जन्मे है, समय विच जीवेगा, समा इसनों खत्म कर देगा। जो रस है बेरस हो जाता है, जो जीवन है वो मरण हो जाता है, जो सुंदर है वो करूप हो जाता है। काल दे ए दो रूप ने, जो हसरे है वो रोण लग पैंदा है, जो खुश है वो गमगीन हो जाता है। इस वास्ते कहिंदे ने समा दो रंगी है, काल दो रंगी है। ये दो रंग असी अपनी जिंदगी च भी देख सकते हैं, शरीरक जिंदगी दे च। जीवन है, यही जीवन एक दिन मरण दे च बदलता है। खुशी है, खुशी गम दे च बदलती, नफे नुकसान दे च बदलते ने, इस तां बेइज्जती दे च बदलदियां ने। सुख दुख दे च बदलता है, रस बेरस हो जाता है। अकाल रस ते है बेरस नहीं है, अकाल जीवन ते है मरण नहीं है, अकाल आनंद ते है दुख नहीं है, अकाल महान खेड़ा ते है खुशी ते है गम नहीं है। काल जे खुशी है तो इदा दूजा पहलू गम भी है, काल जीवन है तो इदा दूजा पहलू मरण भी है, काल सुख है ਤਾਂ ਇਹਦਾ ਦੂਜਾ ਪਹਿਲੂ ਦੁੱਖ ਵੀ ਹੈ। ਜਿਵੇਂ ਇੱਕ ਸਿੱਖੇ ਦੇ ਦੋ ਪਹਿਲੂ ਆਉਂਦੇ ਨੇ, ਇੱਕ ਤਸਵੀਰ ਦੇ ਦੋ ਰੁੱਖ ਆਉਂਦੇ ਨੇ, ਕਾਲ ਦੇ ਇਹ ਦੋ ਰੁੱਖ ਨੇ। ਇਹ ਖੁਸ਼ੀ ਵੀ ਹੈ, ਇਹ ਗਮ ਵੀ ਹੈ, ਇਹ ਜੀਵਨ ਵੀ ਹੈ, ਇਹ ਮਰਨ ਵੀ ਹੈ। ਇਸ ਜ਼ਮੀਨ ਵਿੱਚ ਬੜੇ ਬੜੇ ਆਸਮਾਨ ਦਫਨ ਪਏ ਨੇ, ਆਸਮਾਨ ਦੀ ਤਰ੍ਹਾਂ ਜਿਨ੍ਹਾਂ ਦੀ ਬੁਲੰਦੀ, ਆਸਮਾਨ ਦੀ ਤਰ੍ਹਾਂ ਜਿਨ੍ਹਾਂ ਦੀ ਸ਼ੌਹਰਤ, ਆਸਮਾਨ ਦੀ ਤਰ੍ਹਾਂ ਜੋ ਫੈਲੇ ਹੋਏ ਸਨ, ਅੱਜ ਜ਼ਮੀਨ ਵਿੱਚ ਕਬਰ ਦੀ ਤਰ੍ਹਾਂ ਨੇ। ਕੱਲ ਤੱਕ ਆਸਮਾਨ ਵਿੱਚ ਸੂਰਜ ਦੀ ਤਰ੍ਹਾਂ ਸਨ, ਅੱਜ ਜ਼ਮੀਨ ਵਿੱਚ ਕਬਰ ਦੀ ਤਰ੍ਹਾਂ। ਕੱਲ ਤੱਕ ਆਸਮਾਨ ਵਿੱਚ ਚੰਦਰਮਾ ਦੀ ਤਰ੍ਹਾਂ ਸਨ, ਅੱਜ ਜ਼ਮੀਨ ਵਿੱਚ ਮਿੱਟੀ ਦੀ ਤਰ੍ਹਾਂ। ਮਿੱਟੇ ਜ਼ਿੰਦਗੀ ਕੇ ਨਿਸ਼ਾਂ ਕੈਸੇ ਕੈਸੇ, ਜ਼ਮੀਨ ਖਾ ਗਈ ਆਸਮਾਨ ਕੈਸੇ ਕੈਸੇ। ਇਹ ਜ਼ਮੀਨ ਬੜੇ ਬੜੇ ਆਸਮਾਨਾਂ ਨੂੰ ਖਾ ਗਈ ਹੈ, ਇਹਨੇ ਬੜੇ ਬੜੇ ਸੂਰਜ, ਬੜੇ ਬੜੇ ਚੰਦਰਮਾ, ਬੜੇ ਬੜੇ ਤਾਰੇ ਸਿਆਰੇ ਆਪਣੇ ਵਿੱਚ ਦਫਨ ਕੀਤੇ ਹੋਏ। ਬੜੀ ਗੱਲ ਹੁੰਦੀ ਸੀ, ਬੜਾ ਨਾਮ ਹੁੰਦਾ ਸੀ, ਬੜੀ ਚਰਚਾ ਹੁੰਦੀ ਸੀ, ਅੱਜ ਮਿੱਟੀ, ਅੱਜ ਮਿੱਟੀ। ਕਾਲ ਦੇ ਇਹ ਦੋ ਰੂਪ ਨੇ, ਇਸ ਤਨ ਨੂੰ ਮਨੁੱਖ ਕਾਲ ਤੋਂ ਨਹੀਂ ਬਚਾ ਸਕਦਾ, ਸਮੇਂ ਤੋਂ ਨਹੀਂ ਬਚਾ ਸਕਦਾ। ਕਿਉਂ? ਸਮੇਂ ਵਿੱਚ ਬਣਿਆ, ਜਦ ਬਣਿਆ ਸਮੇਂ ਵਿੱਚ ਹੈ, ਸਮਾਂ ਇਸ ਨੂੰ ਮਿਟਾ ਦੇਗਾ। ਇਸੇ ਹੀ ਤਨ ਦੇ ਅੰਦਰ ਮਨ ਹੈ ਜੋ ਸਮੇਂ ਵਿੱਚ ਨਹੀਂ ਬਣਿਆ, ਜਿਹਨੂੰ ਕਾਲ ਨੇ ਨਹੀਂ ਬਣਾਇਆ, ਜੋ ਅਕਾਲ ਤੋਂ ਸਿੱਧਾ ਆਇਆ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤਨ ਕਾਲ ਤੋਂ ਆਇਆ ਹੈ, ਕਾਲ ਖਾ ਜਾਏਗਾ। ਮਨ ਅਕਾਲ ਤੋਂ ਆਇਆ ਹੈ, ਤਨ ਦੀ ਸੰਗਤ ਕਰਕੇ ਕਾਲ ਵਿੱਚ ਭਟਕਦਾ, ਸਮੇਂ ਵਿੱਚ ਭਟਕਦਾ। ਧਰਮ ਦੀ ਸਾਧਨਾ, ਕਥਾ ਅਤੇ ਕੀਰਤਨ ਅਤੇ ਧਾਰਮਿਕ ਉਪਦੇਸ਼ ਅਤੇ ਸੰਦੇਸ਼ ਇਸ ਤਰ੍ਹਾਂ ਹੀ ਹੈ ਕਿ ਤਨ ਨੂੰ ਕਾਲ ਖਾ ਜਾਏ, ਇਸ ਤੋਂ ਪਹਿਲੇ ਮਨ ਨੂੰ ਅਕਾਲ ਵਿੱਚ ਲੀਨ ਕਰਦਾ। ਤਨ ਨੂੰ ਕਾਲ ਮਿਟਾ ਦੇਵੇ, ਇਸ ਤੋਂ ਪਹਿਲੇ ਅਕਾਲ ਦੇ ਨਾਲ ਜੁੜ ਜਾ। ਤਨ ਨੂੰ ਕਾਲ ਖਤਮ ਕਰ ਦੇਵੇ, ਇਹ ਤਨ ਚਾਹੇ ਗੁਰੂ, ਪੀਰ, ਪੈਗੰਬਰ, ਅਵਤਾਰਾਂ ਅਤੇ ਦੇਵਤਿਆਂ ਦਾ ਕਿਉਂ ਨਾ ਹੋਵੇ, ਕਾਲ ਖਾ ਜਾਂਦਾ। ਕਲਗੀਧਰ ਪਾਤਸ਼ਾਹ ਫਰਮਾਨ ਕਰਦੇ ਨੇ, ਕਾਲ ਪਾਏ ਬ੍ਰਹਮਾ ਬਪ ਦਰਾ, ਕਾਲ ਪਾਏ ਸ਼ੂਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਗਾਸਾ। ਇਹ ਕਾਲ ਦਾ ਤਮਾਸ਼ਾ ਹੈ, ਸਮੇਂ ਵਿੱਚ ਬ੍ਰਹਮਾ ਬਣਿਆ, ਚਾਰ ਵੇਦ ਉਸਨੇ ਰਚੇ, ਬੜੀ ਪ੍ਰਤਿਸ਼ਠਾ, ਦੇਵਤਿਆਂ ਦਾ ਸਿਰਮੌਰ, ਸੰਸਾਰ ਦਾ ਬਹੁਤ ਵੱਡਾ ਗਿਆਨ ਦੇਣ ਵਾਲਾ। ਕਾਲ ਨੇ ਬ੍ਰਹਮੇ ਦੇ ਤਨ ਨੂੰ ਮਿਟਾਇਆ, ਮਨ ਨਹੀਂ। ਮਨ ਨੂੰ ਤਾਂ ਕਹਿ ਸਕਦੇ ਹਾਂ, ਇਤਨਾ ਵੱਡਾ ਗਿਆਨੀ ਉਹਦਾ ਮਨ ਪਰਮਾਤਮਾ 'ਚ ਲੀਨ ਹੋ ਗਿਆ, ਉਹਦਾ ਮਨ ਅਕਾਲ ਵਿੱਚ ਲੀਨ ਹੋਵੇ ਗਿਆ। ਤਨ ਨੂੰ ਕਾਲ ਖਾਵੇ, ਇਸ ਤੋਂ ਪਹਿਲੇ ਮਨ ਅਕਾਲ ਵਿੱਚ ਜੁੜ ਜਾਏ, ਇਸ ਨੂੰ ਗੁਰਬਾਣੀ ਕਹਿੰਦੀ ਹੈ ਜੀਵਨ ਮੁਕਤ। ਇਹ ਜੀਵਦਿਆਂ ਜੀ ਮੁਕਤ। ਕਹਿਤ ਕਬੀਰ, ਜੋ ਹਰ ਧਿਆਵੇ ਜੀਵਤ ਬੰਧਨ ਤੋਰੇ। ਉਹਨੇ ਜੀਵਦਿਆਂ ਜੀ ਕਰਮਾਂ ਦੇ ਬੰਧਨ ਤੋੜ ਦਿੱਤੇ, ਉਹਨੇ ਜੀਵਦਿਆਂ ਜੀ ਜਨਮ ਮਰਨ ਦੇ ਬੰਧਨ ਤੋੜ ਦਿੱਤੇ, ਉਹਨੇ ਜੀਵਦਿਆਂ ਜੀ ਦੁੱਖ ਸੁੱਖ ਦੇ ਬੰਧਨ ਤੋੜ ਦਿੱਤੇ, ਪੁੰਨ ਪਾਪ ਦੇ ਬੰਧਨ ਤੋੜ ਦਿੱਤੇ, ਸੁਤੰਤਰ ਹੋ ਗਿਆ, ਮੋਕਸ਼ ਗਤੀ ਨੂੰ ਪ੍ਰਾਪਤ ਹੋ ਗਿਆ। ਪਰਮਾਤਮਾ ਜੈਸੇ ਮੁਕਤ ਹੈ, ਉਸ ਮੁਕਤ ਵਿੱਚ ਲੀਨ ਹੋ ਗਿਆ। ਇਸੇ ਨੂੰ ਗੁਰਬਾਣੀ ਇੰਜ ਕਹਿੰਦੀ ਹੈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੇ ਆਰਾਮ। ਤਨ ਹਾਕ ਵਿੱਚ ਹਾਕ ਹੋਵੇ, ਉਸ ਤੋਂ ਪਹਿਲੇ ਮਨ ਨੂਰ ਵਿੱਚ ਨੂਰ ਹੋ ਜਾਏ, ਕਹਿੰਦੇ ਨੇ ਸੰਪੂਰਨ ਹੋ ਗਿਆ, ਪੂਰਾ ਹੋ ਗਿਆ। ਤਨ ਮਿੱਟੀ ਵਿੱਚ ਮਿੱਟੀ ਹੋਵੇ, ਉਸ ਤੋਂ ਪਹਿਲੇ ਮਨ ਜੋਤ ਦੇ ਚ ਜੋਤੀ ਸਰੂਪ ਹੋ ਜਾਏ ਉਹਨੂੰ ਕਹਿੰਦੇ ਨੇ ਯਾਤਰਾ ਸਫਲ ਹੋ ਗਈ। ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ। ਜੀਵਨ ਨੂੰ ਯਾਤਰਾ ਕਿਹਾ ਹੈ। ਯਾਤਰਾ ਦੇ ਚ ਕੀ ਆਉਂਦਾ? ਇੱਕ ਪੜਾਓ ਆਇਆ ਗਿਆ, ਇੱਕ ਪੜਾਓ ਆਇਆ ਗਿਆ, ਇੱਕ ਪੜਾਓ ਆਇਆ ਗਿਆ। ਜੀਵਨ ਯਾਤਰਾ ਦੇ ਚ ਕੀ ਹੈ? ਇੱਕ ਵਸਤੂ ਮਿਲੀ ਗਈ, ਕੋਈ ਮਿਲਿਆ ਵਿਛੜ ਗਿਆ, ਮਿਲਿਆ ਵਿਛੜ ਗਿਆ, ਮਿਲਿਆ ਵਿਛੜ ਗਿਆ। ਜੀਵਨ ਭਰ ਪਤਾ ਕੀ ਚੱਲਦਾ? ਮਿਲਣਾ ਵਿਛੜਨਾ, ਮਿਲਣਾ ਵਿਛੜਨਾ, ਮਿਲਣਾ ਵਿਛੜਨਾ। ਸੁੱਖ ਮਿਲਿਆ ਦੁੱਖ ਦੇ ਚ ਬਦਲ ਗਿਆ, ਖੁਸ਼ੀ ਮਿਲੀ ਹੈ ਗਮ ਦੇ ਚ ਬਦਲ ਗਈ ਹੈ, ਜਵਾਨੀ ਮਿਲੀ ਹੈ ਬੁਢੇਪੇ ਚ ਬਦਲ ਗਈ ਹੈ, ਜਨਮ ਮਿਲਿਆ ਮਰਨ ਦੇ ਚ ਬਦਲ ਗਿਆ। ਇਹਨੂੰ ਕਹਿੰਦੇ ਨੇ ਯਾਤਰਾ ਦੇ ਚ ਇੱਕ ਪੜਾਓ ਆਇਆ ਗਿਆ, ਇੱਕ ਪੜਾਓ ਆਇਆ ਗਿਆ, ਮਿਲਿਆ ਵਿਛੜਿਆ, ਮਿਲਿਆ ਵਿਛੜਿਆ, ਮਿਲਿਆ ਵਿਛੜਿਆ। ਮਨ ਅਗਰ ਅਕਾਲ ਦੇ ਚ ਲੀਨ ਹੋ ਜਾਏ ਤਾਂ ਗੁਰਬਾਣੀ ਕਹਿੰਦੀ ਹੈ ਮਿਲਿਆ ਹੋਏ ਨਾ ਵਿਛੜੇ, ਜੇ ਮਿਲਿਆ ਹੋਏ। ਸੰਸਾਰ ਦੇ ਚ ਕਾਲ ਦੇ ਚ ਜੋ ਵੀ ਮਿਲਿਆ ਵਿਛੜੇਗਾ, ਇਹ ਤਨ ਮਿਲਿਆ ਹੀ ਜਾਏਗਾ, ਜਵਾਨੀ ਮਿਲੀ ਹੀ ਜਾਏਗੀ, ਫਿਰ ਕੀ ਰਹਿਣਾ? ਅਗਰ ਮਨ ਪਰਮਾਤਮਾ ਦੇ ਚ ਲੀਨ ਹੋ ਗਿਆ, ਪਰਮਾਤਮਾ ਮਿਲ ਗਿਆ, ਹੁਣ ਗੁਰਬਾਣੀ ਕਹਿੰਦੀ ਹੁਣ ਵਿਛੋੜਾ ਨਹੀਂ ਹੈ। ਮਿਲਿਆ ਹੋਏ ਨਾ ਵਿਛੜੇ, ਜੇ ਮਿਲਿਆ ਹੋਏ। ਅਕਸਰ ਐਸਾ ਹੁੰਦਾ ਤਨ ਨੂੰ ਕਾਲ ਖਾ ਜਾਂਦਾ, ਕਾਲ ਨੇ ਬਣਾਇਆ, ਮਨ ਅਕਾਲ ਦੇ ਚ ਲੀਨ ਨਹੀਂ ਆਉਂਦਾ, ਯਾਤਰਾ ਅਧੂਰੀ ਰਹਿ ਜਾਂਦੀ। ਯਾਤਰਾ ਅਧੂਰੀ ਕਿਸ ਨੂੰ ਕਹੋਗੇ? ਮੁਸਾਫਰ ਰਸਤੇ 'ਚ ਹੈ, ਜੇ ਘਰ ਨਹੀਂ ਪਹੁੰਚਿਆ, ਘਰ ਨਹੀਂ ਪਹੁੰਚਿਆ। ਤਨ ਦਾ ਘਰ ਸ਼ਮਸ਼ਾਨ ਘਾਟ ਹੈ, ਮਨ ਦਾ ਘਰ ਭਗਵਾਨ ਦਾ ਘਾਟ ਹੈ। ਗੁਰਬਾਣੀ ਆਵਾਜ਼ਾਂ ਪਈ ਮਾਰਦੀ ਹੈ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਤੂੰ ਪਰਦੇਸ ਦੇ 'ਚ ਹੈ, ਜੋ ਕੁਛ ਤੈਨੂੰ ਮਿਲਿਆ ਰਸਤੇ ਦੇ ਪੜਾਉ ਨੇ, ਪਰਿਵਾਰ ਮਿਲਿਆ, ਧਨ ਸੰਪਦਾ ਮਿਲੀ ਹੈ, ਮਾਣ ਮਰਿਆਦਾ ਮਿਲੀ ਹੈ, ਇੱਜ਼ਤ ਮਿਲੀ ਹੈ, ਪ੍ਰਭਤਾ ਮਿਲੀ ਹੈ, ਕੁਛ ਵੀ ਮਿਲਿਆ ਸਭ ਰਸਤੇ ਦੇ ਪੜਾਉ ਨੇ। ਪਰਮਾਤਮਾ ਮਿਲਿਆ, ਹੁਣ ਤੂੰ ਆਪਣੇ ਘਰ ਆ ਗਿਆ, ਤੈਨੂੰ ਘਰ ਮਿਲ ਗਏ, ਟਿਕਾਣੇ ਆ ਗਏ। ਗੁਰਬਾਣੀ ਆਵਾਜ਼ਾਂ ਮਾਰਦੀ ਹੈ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਤਨ ਕਾਲ ਦਾ ਹਿੱਸਾ ਹੈ, ਇਹ ਤਨ ਚਾਹੇ ਬ੍ਰਹਮੇ ਦਾ, ਚਾਹੇ ਸ਼ਿਵਜੀ ਦਾ ਅਤੇ ਚਾਹੇ ਵਿਸ਼ਨੂੰ ਦਾ। ਕਾਲ ਪਾਏ ਬ੍ਰਹਮਾ ਬਪਦਰਾ, ਕਾਲ ਪਾਏ ਸ਼ੂਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਗਾਸਾ, ਸਕਲ ਕਾਲ ਕਾ ਕੀਓ ਤਮਾਸ਼ਾ। ਇਹਨੂੰ ਤਮਾਸ਼ਾ ਕਿਉਂ ਕਹਿੰਦੇ ਨੇ? ਬਣਾਉਣਾ ਫਿਰ ਮਿਟਾ ਦੇਣਾ, ਬਣਾਉਣਾ ਫਿਰ ਮਿਟਾ ਦੇਣਾ, ਇਸ ਵਾਸਤੇ ਤਮਾਸ਼ਾ। ਤਮਾਸ਼ਾ ਦਰਿਆ ਦੇ ਕੰਢੇ ਮਾਸੂਮ ਬੱਚੇ ਰੇਤ ਦੇ ਮਹਿਲ ਬਣਾਉਂਦੇ ਨੇ, ਫਿਰ ਖੁਸ਼ੀ ਖੁਸ਼ੀ ਨਾਲ ਆਪ ਹੀ ਮਿਟਾ ਦਿੰਦੇ ਨੇ। ਬੜੇ ਸੋਹਣੇ ਸੋਹਣੇ ਖਿਡੌਣਿਆਂ ਨਾਲ ਬੱਚਾ ਖੇਡਦਾ ਜਾਂ ਬਣਾਉਂਦਾ, ਫਿਰ ਆਪੇ ਹੀ ਤੋੜ ਦਿੰਦਾ। ਉਹਨੂੰ ਬਣਾਉਣ ਲੱਗਿਆਂ ਵੀ ਖੁਸ਼ੀ ਹੈ, ਉਹਨੂੰ ਮਿਟਾਉਣ ਲੱਗਿਆਂ ਵੀ ਖੁਸ਼ੀ ਹੈ। ਸੰਸਾਰ ਨੂੰ ਬਣਾਉਂਦਾ ਉਹ ਪਰਮਾਤਮਾ ਆਨੰਦ ਦੇ ਚ, ਮਿਟਾ ਦਿੰਦਾ ਆਨੰਦ ਦੇ ਚ। ਆਵਨ ਜਾਨਕ ਖੇਲ ਬਣਾਇਆ, ਆਗਿਆ ਕਾਰੀ ਕੀ ਨੀ ਮਾਇਆ। ਬਹੁਤ ਵੱਡਾ ਹੈ, ਬਹੁਤ ਵੱਡਾ ਹੈ ਤਾਂ ਉਹਦਾ ਖੇਲ ਵੀ ਵੱਡਾ, ਬਹੁਤ ਵੱਡਾ ਹੈ ਬਹੁਤ ਵੱਡਾ ਉਹਦਾ ਤਮਾਸ਼ਾ ਵੀ ਵੱਡਾ। ਇਸ ਵਾਸਤੇ ਮਹਾਰਾਜ ਕਹਿੰਦੇ ਨੇ ਇਹ ਤਨ ਤੇ ਭਾਵੇਂ ਬ੍ਰਹਮਾ ਵਿਸ਼ਨ ਮਹੇਸ਼ ਦਾ ਹੀ ਕਿਉਂ ਨਾ ਹੋਵੇ। ਕਾਲ ਪਾਏ ਬ੍ਰਹਮਾ ਬਪਦਰਾ, ਇਹ ਤਨ ਚਾਹੇ ਗੁਰੂ ਪੀਰ ਪੈਗੰਬਰ ਦਾ ਹੀ ਕਿਉਂ ਨਾ ਹੋਵੇ, ਕਾਲ ਖਾ ਜਾਂਦਾ। ਇਸ ਵਾਸਤੇ ਸਾਨੂੰ ਆਖਿਆ ਅਕਾਲ ਨੂੰ ਪਰਮਾਤਮਾ ਮੰਨੋ, ਅਕਾਲ ਨੂੰ ਹੀ ਗੁਰੂ ਮੰਨੋ, ਤਨ ਨੂੰ ਗੁਰੂ ਨਾ ਮੰਨੋ। ਕਿਉਂਕਿ ਤਨ ਨੂੰ ਤੇ ਕੱਲ ਖਾ ਜਾਂਦਾ, ਅੱਜ ਹੈ ਤੇ ਕੱਲ ਨਹੀਂ, ਫਿਰ ਕੱਲ ਕੀ ਕਰੋਗੇ, ਕਿਹੜਾ ਗੁਰੂ ਲੱਭੋਗੇ? ਤਨ ਨੂੰ ਕੱਲ ਖਾ ਜਾਂਦਾ, ਤਨ ਨੂੰ ਪਰਮਾਤਮਾ ਨਾ ਆਖੋ, ਫਿਰ ਤੇ ਮੰਨਣਾ ਪਏਗਾ ਪਰਮਾਤਮਾ ਮਰ ਗਿਆ, ਗੁਰੂ ਮਰ ਗਿਆ। ਗੁਰੂ ਤਨ ਨਹੀਂ ਹੈ, ਗੁਰੂ ਤੇ ਮਨ ਹੈ, ਗਿਆਨ ਹੈ। ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਬੇਬੂਤ ਲਗਾਓ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕਾਲ ਇਤਨਾ ਬਲਵਾਨ ਹੈ, ਕਾਲ ਨੇ ਜੋ ਕੁਛ ਵੀ ਬਣਾਇਆ ਮਿਟਾ ਦਿੰਦਾ। ਉਹਨੇ ਅੱਜ ਤੱਕ ਜੋ ਕੁਝ ਬਣਾਇਆ, ਕੁਛ ਜਲ ਦੇ 'ਚ ਨੇ, ਕੁਛ ਜ਼ਮੀਨ ਦੇ 'ਚ ਨੇ, ਕੁਛ ਆਸਮਾਨ ਦੇ 'ਚ ਉੱਡਣ ਵਾਲੇ ਜੀਵ ਜੰਤੂ ਨੇ। ਜੀਵਨ ਇਹ ਤਿੰਨ ਤਰ੍ਹਾਂ ਦਾ ਮੰਨਦੇ ਨੇ, ਸਾਗਰ ਦਾ ਜੀਵਨ, ਧਰਤੀ ਦਾ ਜੀਵਨ, ਆਕਾਸ਼ ਦਾ ਜੀਵਨ। ਸਤਿਗੁਰੂ ਕਹਿੰਦੇ ਨੇ ਜਲ ਕਹਾਂ, ਥਲ ਕਹਾਂ, ਗਗਨ ਕੇ ਗੌਣ ਕਹਾਂ, ਕਾਲ ਕੇ ਬਣਾਏ ਸਭੀ ਕਾਲ ਹੀ ਸਮਾਏਂਗੇ। ਜੋ ਸਮੇਂ ਦੇ 'ਚ ਬਣੇ ਨੇ, ਸਮਾਂ ਸਭ ਨੂੰ ਮਿਟਾ ਦੇਗਾ, ਸਮਾਂ ਸਭ ਨੂੰ ਖਾ ਜਾਏਗਾ, ਸਮਾਂ ਸਾਰਿਆਂ ਨੂੰ ਆਪਣੇ ਵਿੱਚ ਲੀਨ ਕਰ ਲੈਂਦਾ। ਇਹ ਪ੍ਰਕਿਰਤਿਕ ਨਿਯਮ ਹੈ, ਜੋ ਸਮੇਂ ਦੇ 'ਚ ਬਣਿਆ ਸਮਾਂ ਆਪਣੇ ਵਿੱਚ ਲੀਨ ਕਰ ਲੈਂਦਾ। ਇਹ ਪ੍ਰਕਿਰਤੀ ਦਾ ਨਿਯਮ ਨਹੀਂ ਹੈ ਕਿ ਮਨ ਪਰਮਾਤਮਾ ਤੋਂ ਬਣਿਆ ਅਤੇ ਪਰਮਾਤਮਾ ਦੇ 'ਚ ਲੀਨ ਹੋ ਜਾਏ। ਇਹਦੇ ਵਾਸਤੇ ਸਾਧਨਾ ਕਰਨੀ ਪਏਗੀ, ਜਪ ਤਪ ਕਰਨਾ ਪਏਗਾ, ਔਰ ਮਹਾਂਪੁਰਸ਼ਾਂ ਦੇ ਬਚਨਾਂ ਦੀ ਕਮਾਈ ਕਰਨੀ ਪਏਗੀ, ਅਵਤਾਰੀ ਪੁਰਸ਼ਾਂ ਦੇ ਬੋਲਾਂ ਦੇ ਨਾਲ ਆਪਣੇ ਜੀਵਨ ਨੂੰ ਬਤੀਤ ਕਰਨਾ ਪਏਗਾ, ਤਾਂ ਕਿ ਮਨ ਜੋਤ ਦੇ 'ਚ ਜੋਤ ਹੋ ਜਾਏ, ਤਨ ਹਾਕ ਦੇ 'ਚ ਹਾਕ ਹੋਵੇ, ਉਸ ਤੋਂ ਪਹਿਲੇ ਮਨ ਨੂਰ ਦੇ 'ਚ ਨੂਰ ਹੋ ਜਾਵੇ, ਤਨ ਮਿੱਟੀ ਦੇ 'ਚ ਮਿੱਟੀ ਹੋਵੇ, ਉਸ ਤੋਂ ਪਹਿਲੇ ਮਨ ਜੋਤ ਦੇ 'ਚ ਜੋਤ ਹੋ ਜਾਵੇ। ਤੋ ਗੁਰਬਾਣੀ ਮੋਹਰ ਲਾਉਂਦੀ ਏ, ਇਹ ਯਾਤਰਾ ਸੰਪੂਰਨ ਹੋ ਗਈ, ਇਹ ਮੁਕੰਮਲ ਹੋ ਗਿਆ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਆਰਾਮ, ਜੋਤੀ ਜੋਤ ਰਲੀ ਸੰਪੂਰਨ ਥੀ। ਜੀਵਨ ਸੰਪੂਰਨ ਹੋ ਗਿਆ, ਇਹ ਪੂਰਾ ਹੋ ਗਿਆ। ਕਿਉਂ? ਮਨ ਜੋਤ ਸੀ, ਜੋਤ ਦੇ 'ਚ ਜੋਤੀ ਸਰੂਪ ਹੋ ਗਿਆ, ਲੀਨ ਹੋ ਗਿਆ। ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ, ਇਹ ਜਗਤ ਦਾ ਵਿਛੋੜਾ ਪਰਮਾਤਮਾ ਦਾ ਮਿਲਾਪ ਬਣੇ, ਇਹ ਪਰਿਵਾਰ ਦਾ ਵਿਛੋੜਾ ਨਿਰੰਕਾਰ ਦਾ ਮਿਲਾਪ ਬਣੇ, ਇਹ ਪਦਾਰਥਾਂ ਦਾ ਵਿਛੋੜਾ ਪਰਮਾਤਮਾ ਦਾ ਮਿਲਾਪ ਬਣੇ। ਉਸ ਵਾਸਤੇ ਗੁਰਮਤਿ ਨੇ ਸਾਧਨਾ ਰਚੀ ਹੋਈ, ਇਹ ਕਥਾ ਕੀਰਤਨ ਹੀ ਭੇਜਿਆ ਜਾ ਸਕਦਾ, ਹੋਰ ਕੁਛ ਨਹੀਂ। ਜੈ ਸਿਮਰਤ ਸਭ ਕਿਲ ਵਿਖ ਨਾਸੇ, ਪਿਤਰੀ ਹੋਏ ਉਧਾਰ ਹੋ। ਅਗਰ ਮਨ ਭਾਵਨਾ ਨਾਲ ਪਾਠ ਕੀਤਾ ਜਾਏ, ਕੀਰਤਨ ਕੀਤਾ ਜਾਏ, ਕਥਾ ਕੀਤੀ ਜਾਏ, ਸੰਕਲਪ ਕਰਕੇ ਅਰਦਾਸ ਦੁਆਰਾ ਇਹ ਸਭ ਕੁਛ ਉਹਨਾਂ ਦੀ ਝੋਲੀ 'ਚ ਪਾਇਆ ਜਾ ਸਕਦਾ। ਸਤਿਗੁਰ ਰਹਿਮਤ ਕਰਨ ਲਈ ਵਿਛੜੀ ਹੋਈ ਜੀਵ ਰੂਹ ਆਤਮਾ ਸਾਰੇ ਸਤਸੰਗ ਦਾ ਫਲ, ਸਾਰੇ ਜਪ ਤਪ ਦਾ ਫਲ, ਸਾਰੇ ਪਾਠ ਦਾ ਫਲ ਉਹਨਾਂ ਦੀ ਝੋਲੀ 'ਚ ਪਵੇ, ਤਾਂ ਕਿ ਪ੍ਰਭੂ ਦਰਗਾਹ ਦੇ 'ਚ ਉਹ ਸੁਰਖਰੂ ਹੋਵਨ ਔਰ ਸਮੂਹ ਪਰਿਵਾਰ ਨੂੰ ਸਤਿਗੁਰ ਸਬਰ ਸ਼ਾਂਤੀ ਦੇਵੇ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਧੰਨਵਾਦ। ਫੁੱਲ ਚੁੱਕਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।